एक ओंकार सतनाम कर्ता पुरख निरभउ निरवैर अकाल मूरत अजूनी सैभं गुर प्रसाद जप आदि सच जुगाद सच है पी सच नानक होसी पी सच सगल गुणा के दाते स्वामी बिनो सुनो एक दीना देहो दर्श नानक बलहारी जीअड़ा बल बल कीना आस प्यासी पिर कहताई ज्यो चात्रक बुंदेरे कहो नानक जीअड़ा बलहारी देहो दर्श प्रभ मेरे जप तप संजम धर्म ना कमाया सेवा साधना जान्या हर राया कहो नानक हम नीच करम्मा शरण परे की राखो शर्मा कहो नानक हम नीच करम्मा शरण परे की राखो शर्मा सतनाम श्री वाहिगुरु साहिब जी श्री राग महला पंजवा सोई त्याईया जी अड़े सिरसाहां पात साह तिस ही की कर आसमान जिसका सब सविसाह सोई त्याईया जी अड़े सिरसाहां पात साह तिस ही की कर आसमान जिसका सब सविसाह सब सियाण पा छड कै गुर की चरणी पाहु मन मेरे सुख सहज सेती जप नाओ आठ पहर प्रभ त्याए तू गुण गोविंद नित गाओ रहाओ तिसकी सरणी पर मना जिस जेव डवर न कोए जिस सिमरत सुख होए घना दुख दर्द न मूले होए सदा सदा कर चाकरी प्रभ साहिब सच्चा सोए साध संगत होए निर्मला कटिया जम की फास सुखदाता भै भंजनो तिस आगे कर अरदास मेहर करे जिस मेहरवान ता कारज आवै रास बहुतो बहुत बखाणी है उचो उचा थाओ वरना चेहना बाहरा कीमत कह ना सकाओ नानक कहो प्रभ माया कर सच देव हो अपना नाओ बहुतो बहुत बखाणी है उचो उचा थाओ वरना चेहना बाहरा कीमत कह ना सकाओ नानक को प्रभ माया कर सच देव हो अपना नाओ वाहिगुरु जी का खालसा वाहिगुरु जी की फतेह पतत पावन भगत वशल कृपा निधान मेहरा दे खजाने ज्योति स्वरूप गरीब नवाज पातशाह जुगो जुग अटल चवर छत्र तख्त दे मालक सतगुरु श्री गुरु ग्रंथ साहिब महाराज सचे पातशाह जी दी पावन पित्र हजूरी विच जड़ बैठी गुरु रूप खालसा साध संगत जी महाराज जी की अपार कृपा हुई है गुरु दरबार विच पिछले पहर दे सुंदर दीवाना की प्रारंभता हुई गुरु प्यारियां दी रस भिनी रसना ते गुरु की बाणी दे कीर्तन सतसंगी जना ने सरवण कीते लाहा प्राप्त किया है कुछ समा अपने कोले गुरु की बाणी दी विचार सरवण करदा है लड़ीवार कथा जवाब जी रोज सरवण करदे हो जिवें पंजवें पातशाह जी श्री राग अंदर कृपा करदे ने आओ सरदा भावना नाल महाराज जी दा साध संगत पवित्र बचन जो साडे भले लई साडी कल्याण वास्ते सतगुरु जी ने बख्शिया ते इस नूं सरवण करके लाहा प्राप्त करिए। सियाणे विद्वान कहिंदे ने जिवें रुत्तां विचों साध संगत बसंत दी रुत श्रोमणी मन्नी गई है ਜਿਵੇਂ ਸਾਰੀਆਂ ਧਾਤਾਂ ਵਿੱਚੋਂ ਸੋਨੇ ਦੀ ਧਾਤ ਨੂੰ ਸ਼੍ਰੋਮਣੀ ਮੰਨਿਆ ਗਿਆ, ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ ਨੇ ਭਾਈ ਧਾਤਨ ਮੈਂ ਕਣਕ ਅਤ ਉਤਮ ਕੈ ਮਾਨ ਹੈ, ਜੈਸੇ ਸਰ ਸਤਾ ਸਕਲ ਮੈਂ ਸਮੁੰਦ ਬਡੋ, ਮੇਰਨ ਮੈਂ ਸੁਮੇਰ ਬਡੋ, ਜਗਤ ਬਖਾਨ ਹੈ, ਤਰਵਰਨ ਵਿਖੇ ਜੈਸੇ ਚੰਦਨ ਕਾ ਬ੍ਰਿਸ਼ ਬਡੋ। ਧਾਤਨ ਮੈਂ ਕਣਕ ਅਤ ਉਤਮ ਕੈ ਮਾਨ ਹੈ, ਪੰਛਨ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਵਿਖੈ ਗ੍ਰਿਸਤ ਪ੍ਰਧਾਨ ਹੈ। ਭਾਈ ਗੁਰਦਾਸ ਜੀ ਦੇ ਇਹ ਬਚਨ ਨੇ, ਉਹ ਕਹਿੰਦੇ ਨੇ ਜਿਵੇਂ ਸਭ ਪਰਬਤਾਂ ਦੀ ਲੜੀ ਵਿੱਚੋਂ ਸੁਮੇਰ ਪਰਬਤ ਸ਼੍ਰੋਮਣੀ ਮੰਨਿਆ ਗਿਆ, ਜਿਵੇਂ ਸਭ ਨਦੀਆਂ ਨਾਲਿਆਂ ਵਿੱਚੋਂ ਟੋਭਿਆਂ ਸਰੋਵਰਾਂ ਵਿੱਚੋਂ ਸਮੁੰਦਰ ਸ਼੍ਰੋਮਣੀ ਮੰਨਿਆ ਗਿਆ, ਜਿਵੇਂ ਸਭ ਬਨਸਪਤੀ ਵਿੱਚੋਂ ਚੰਦਨ ਦਾ ਦਰਖਤ ਸ਼੍ਰੋਮਣੀ ਮੰਨਿਆ ਗਿਆ, ਜਿਵੇਂ ਸਾਰੀਆਂ ਧਾਤਾਂ ਵਿੱਚੋਂ ਸੋਨੇ ਦੀ ਧਾਤ ਸ਼੍ਰੋਮਣੀ ਮੰਨੀ ਗਈ ਹੈ, ਇਸੇ ਤਰ੍ਹਾਂ ਸਭ ਪੰਛੀਆਂ ਦੀਆਂ ਜਾਤੀਆਂ ਵਿੱਚੋਂ ਹੰਸ ਸ਼੍ਰੋਮਣੀ ਹੈ, ਅਤੇ ਚਾਰ ਪਾਇਆਂ ਦੀ ਜਾਤੀ ਵਿੱਚੋਂ ਸਾਧ ਸੰਗਤ ਸਾਰਦੂਲ ਸ਼ੇਰ ਜਿਹੜਾ ਇਹ ਸਾਰਿਆਂ ਤੋਂ ਸ਼੍ਰੋਮਣੀ ਹੈ, ਰਾਗਾਂ ਵਿੱਚੋਂ ਸ੍ਰੀ ਰਾਗ ਸ਼੍ਰੋਮਣੀ ਹੈ, ਧਿਆਨਾਂ ਵਿੱਚੋਂ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਅਤੇ ਗਿਆਨਾਂ ਵਿੱਚੋਂ ਬ੍ਰਹਮ ਗਿਆਨ ਪਰਮੇਸ਼ਰ ਦਾ ਗਿਆਨ ਇਹ ਸਾਧ ਸੰਗਤ ਜਿਵੇਂ ਸ਼੍ਰੋਮਣੀ ਹੈ, ਇਸੇ ਤਰ੍ਹਾਂ 84 ਲੱਖ ਜੋਨ ਵਿੱਚੋਂ ਮਨੁੱਖਾ ਜਨਮ ਜਿਹੜਾ ਸਾਧ ਸੰਗਤ ਇਹ ਸ਼੍ਰੋਮਣੀ ਹੈ। ਮਨੁੱਖਾ ਜਨਮ ਦੀ ਸਫਲਤਾ ਵਾਸਤੇ ਸਾਧ ਸੰਗਤ ਮਹਾਰਾਜ ਨੇ ਤਰਸ ਕਰਕੇ ਸਾਡੇ ਉੱਤੇ ਅਤੇ ਇਹ ਗੁਰਬਾਣੀ ਦੀ ਦਾਤ ਸਾਧ ਸੰਗਤ ਬਖਸ਼ ਦਿੱਤੀ, ਨਾਮ ਦੀ ਦਾਤ, ਜਿਹੜਾ ਆਪਣੇ ਜੀਵਨ ਦੀ ਸਫਲਤਾ ਲੱਭਦਾ ਉਹ ਗੁਰੂ ਕੀ ਬਾਣੀ ਦੀ ਟੇਕ ਲਏ। ਕਿਤੇ ਕੁਝ ਸਾਧ ਸੰਗਤ ਹੋਰ ਜਾ ਕੇ ਸਾਨੂੰ ਆਪਣਾ ਸਮਾਂ ਨਹੀਂ ਬਰਬਾਦ ਕਰਨ ਦੀ ਲੋੜ, ਗੁਰੂ ਕੀ ਬਾਣੀ ਕੋਲ ਹੁੰਦਿਆਂ ਸਾਧ ਸੰਗਤ ਜੇ ਕੋਈ ਦੁਖੀ ਹੈ ਤਾਂ ਉਹਦੇ ਭਾਗਾਂ ਦੀ ਗੱਲ, ਗੁਰੂ ਕੀ ਬਾਣੀ ਦੀ ਪ੍ਰਾਪਤੀ ਹੋਣ ਤੋਂ ਬਾਅਦ ਫਿਰ ਵੀ ਸਾਧ ਸੰਗਤ ਜੇ ਕੋਈ ਜੂਨਾਂ ਵਿੱਚ ਭਟਕਦਾ ਫਿਰੇ ਤਾਂ ਸਮਝ ਲਓ ਵੀ ਉਹਦੇ ਭਾਗ ਹੀ ਮਾੜੇ ਨੇ, ਨਹੀਂ ਤਾਂ ਮਹਾਰਾਜ ਨੇ ਤਾਂ ਦੁੱਖ ਕੱਟਣ ਵਾਸਤੇ ਸਾਧ ਸੰਗਤ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਬਖਸ਼ੀ ਦਿੱਤਾ ਆਪਾਂ ਨੂੰ। ਰਤਨੋ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਕੀਮਤੀ ਰਤਨਾਂ ਦਾ ਇਹ ਸਾਧ ਸੰਗਤ ਭਰਿਆ ਹੋਇਆ ਸਮੁੰਦਰ ਹੈ, ਪਰ ਹੱਥ ਉਹਨਾਂ ਦੇ ਸਾਧ ਸੰਗਤ ਤੇ ਕੀਮਤੀ ਨਿਧੀਆਂ ਚੜ੍ਹਦੀਆਂ ਜਿਹੜੇ ਗੁਰੂ ਕੀ ਬਾਣੀ ਦਾ ਆਸਰਾ ਲੈਣ। ਬਾਣੀ ਬਾਣੀ ਤਾਂ ਸਾਧ ਸੰਗਤ ਉਹਨੂੰ ਕਹਿੰਦੇ ਜਿਹੜਾ ਕੋਈ ਬੋਲ ਦੇਵੇ ਕੁਝ, ਹਰ ਬੰਦੇ ਦੇ ਬੋਲ ਬਾਣੀ ਹੈ, ਪਰ ਸਾਧ ਸੰਗਤ ਉਹ ਬਾਣੀ ਤਾਰਨ ਵਾਲੀ ਨਹੀਂ, ਤਾਰਨ ਵਾਲੀ ਬਾਣੀ ਸਿਰਫ ਗੁਰਬਾਣੀ ਹੈ ਜਿਹੜੀ ਗੁਰੂ ਸਾਹਿਬ ਜੀ ਦੇ ਪਵਿੱਤਰ ਮੁੱਖ ਤੋਂ ਉਚਾਰੀ ਗਈ। ਗੁਰੂ ਕੀ ਬਾਣੀ ਦੇ ਲੜ ਸਾਧ ਸੰਗਤ ਬੰਦਾ ਲੱਗੇਗਾ ਤੇ ਜ਼ਰੂਰ ਉਹਦਾ ਭਲਾ ਹੋਵੇਗਾ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜਿਹੜਾ ਸੱਚੀ ਬਾਣੀ ਸਰਦਾ ਭਾਵਨਾ ਨਾਲ ਸੁਣ ਲਵੇ ਸਾਧ ਸੰਗਤ, ਉਹਦੇ ਦੁੱਖ ਰੋਗ ਸੰਤਾਪ ਅੰਦਰਲੇ ਬਾਹਰਲੇ ਸਾਰੇ ਹੀ ਉਤਰ ਜਾਂਦੇ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਸੁਣੇ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤਰਤਾ ਆਵਈ। ਦੁੱਖ ਦਰਦ ਭਹੋ ਨਿਕਟ ਨਾ ਤਿੰਨ ਨਰ ਕੇਰ ਹੈ, ਹੋ ਜੋ ਜਾ ਕੀ ਇੱਕ ਵਾਰ, ਹੋ ਜੋ ਸਾਧ ਸੰਗਤ ਚੌਪਈ ਦੀ ਸੋ ਅੜਿੱਲ ਦੀ ਚਾਲ ਦੇ ਨਾਲ ਲੱਗਦਾ, ਹੋ ਜੋ ਛੰਦ ਦੀ ਸਾਧ ਸੰਗਤ ਮਾਤਰਾ ਪੂਰੀ ਕਰਨ ਵਾਸਤੇ ਵਰਤਿਆ ਜਾਂਦਾ। ਜਿਹੜਾ ਵੀ ਇੱਕ ਵਾਰ ਸਰਧਾ ਭਾਵਨਾ ਨਾਲ ਗੁਰੂ ਕੀ ਬਾਣੀ ਨਾਲ ਮਨ ਜੋੜ ਲਵੇਗਾ, ਕਲਗੀਧਰ ਪਾਤਸ਼ਾਹ ਦੇ ਬਚਨ, ਗੂੰਗਾ ਬੋਲਣ ਲੱਗ ਪਏਗਾ, ਮੂਰਖ ਨੂੰ ਚਤਰਤਾ ਆ ਜਾਵੇਗੀ। ਦੁੱਖ ਦਰਦ ਕੋਈ ਸਾਧ ਸੰਗਤ ਰਹਿ ਹੀ ਨਹੀਂ ਸਕਦਾ। ਦੁੱਖ ਦਰਦ ਭਾਉ ਨਾ ਨਿਕਟ ਤਿੰਨ ਨਰ ਕੇ ਰਹਿ, ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹਿ। ਇਹ ਸਾਧ ਸੰਗਤ ਫਲ ਹੈ ਚੌਪੀ ਸਾਹਿਬ ਦਾ, ਫਲਾਦੇਸ਼ ਮਹਾਰਾਜ ਨੇ ਦੱਸਿਆ ਭਾਈ ਜੇ ਕੋਈ ਗੁਰੂ ਕੀ ਬਾਣੀ ਸਰਧਾ ਨਾ ਪੜ੍ਹਦਾ ਤੇ ਮਿਲੇਗਾ ਕੀ ਉਹਨੂੰ ਪ੍ਰਾਪਤੀ ਹੋ ਸਕਦੀ ਹੈ। ਮਹਾਰਾਜ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਾਧ ਸੰਗਤ ਸੁਣਨਾ ਸਰਧਾ ਨਾਲ ਤੇ ਪ੍ਰੇਮ ਨਾਲ, ਬੇਅੰਤੇ ਦਾ ਫਲ ਹੈ, ਪਰ ਕਈ ਵਾਰੀ ਫਲ ਆਪਾਂ ਨੂੰ ਪ੍ਰਗਟ ਰੂਪ ਚ ਦਿਸਦਾ ਨਹੀਂ, ਇਸ ਕਰਕੇ ਮਨ ਸਾਧ ਸੰਗਤ ਡੋਲ ਜਾਂਦਾ, ਕਿਉਂਕਿ ਆਪਾਂ ਫਲ ਨਾਲੋਂ ਨਾਲ ਹੀ ਲੱਭਦੇ ਹਾਂ। ਹਰ ਬੰਦੇ ਦਾ ਸੁਭਾਅ ਇਹ ਮਨੁੱਖੀ ਸੁਭਾਅ ਫਿਤਰਤ ਹੈ, ਸਾਧ ਸੰਗਤ ਮਨੁੱਖੀ ਮਨ ਦੀ ਭਾਈ ਫਲ ਆਪਾਂ ਪਹਿਲੀ ਗੱਲ ਤਾਂ ਪੁੰਨ ਤੋਂ ਫਲ ਸਾਧ ਸੰਗਤ ਆਪਾਂ ਪਹਿਲਾਂ ਭਾਲਦੇ ਹਾਂ, ਜੇ ਪਹਿਲਾਂ ਨਾ ਭਾਲੀਏ ਤੇ ਨਾਲ ਦੀ ਨਾਲ ਤਾਂ ਆਪਾਂ ਲੱਭਦੇ ਹੀ ਹਾਂ ਨਾ, ਉਵੇਂ ਤਾਂ ਪਹਿਲਾਂ ਜਿਵੇਂ ਆਪਾਂ ਸੁੱਖਣਾ ਸੁੱਖ ਲੈਂਦੇ ਹਾਂ। ਮਹਾਰਾਜ ਇਵੇਂ ਕਰ ਦਿਓ ਕਿਰਪਾ, ਫਿਰ ਅਖੰਡ ਪਾਠ ਸਾਹਿਬ ਰਖਵਾ ਲਾਂਗੇ। ਤੁਸੀਂ ਕਿਰਪਾ ਕਰ ਦਿਓ, ਫਿਰ ਸਹਿਜ ਪਾਠ ਪ੍ਰਾਰੰਭ ਕਰਵਾਵਾਂਗੇ। ਫਲ ਆਪਾਂ ਪਹਿਲਾਂ ਮੰਗਦੇ ਹਾਂ ਨਾ, ਗੁਰੂ ਕੀ ਬਾਣੀ ਬਾਅਦ 'ਚ ਪੜ੍ਹਾਂਗੇ, ਫਲ ਪਹਿਲਾਂ। ਫਿਰ ਵੀ ਵੇਖੋ ਗੁਰੂ ਦੀ ਸਾਧ ਸੰਗਤ ਮਿਹਰਬਾਨਗੀ, ਉਹਦੀ ਕਿਰਪਾਲਤਾ, ਭਾਈ ਆਪਾਂ ਬੇਨਤੀ ਕਰ ਲੈਂਦੇ ਤੇ ਗੁਰੂ ਸਾਹਿਬ ਕਿਰਪਾ ਕਰ ਦਿੰਦੇ। ਸ਼ੁਕਰਾਨੇ ਵਜੋਂ ਬਹੁਤ ਅਖੰਡ ਪਾਠ ਸਾਹਿਬ, ਸਹਿਜ ਪਾਠ, ਅਰਦਾਸਾਂ, ਬੇਨਤੀਆਂ, ਲੰਗਰਾਂ ਦੀ ਸੇਵਾ ਕਰਦੀ ਹੈ ਨਾ ਸੰਗਤ, ਕਿਉਂਕਿ ਗੁਰੂ ਸਾਹਿਬ ਨੇ ਸਾਧ ਸੰਗਤ ਉਹਨਾਂ ਦੀ ਬੇਨਤੀ ਮੰਨ ਲਈ। ਸੁਭਾਅ ਬੰਦੇ ਦਾ ਵੀ ਫਲ ਆਪਾਂ ਪਹਿਲਾਂ ਲੈਣਾ। ਕੁਝ ਫਲ ਸਾਧ ਸੰਗਤ ਆਪਾਂ ਪ੍ਰਾਪਤ ਕਰ ਲੈਂਦੇ ਹਾਂ, ਦਿਸ ਪਏ ਤੇ ਫਿਰ ਗੁਰੂ ਦਾ ਸ਼ੁਕਰਾਨਾ ਕਰ ਦਿੱਤਾ। ਕੁਝ ਫਲ ਐਸੇ ਨੇ ਜਿਹੜੇ ਆਪਾਂ ਲੱਭਦੇ ਸਮੇਂ ਤੋਂ ਪਹਿਲਾਂ ਹੈ, ਪਰ ਸਾਧ ਸੰਗਤ ਆਪਾਂ ਨੂੰ ਅਨੁਭਵ ਨਹੀਂ ਹੁੰਦੇ, ਪਤਾ ਨਹੀਂ ਲੱਗਦਾ, ਮਹਿਸੂਸ ਨਹੀਂ ਹੁੰਦੇ, ਪਰ ਫਲ ਉਹਨਾਂ ਦਾ ਹੁੰਦਾ ਬੇਅੰਤ ਹੈ, ਬਹੁਤ ਫਲ। ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਆਣ ਕੇ ਬੈਠਣ ਦਾ ਹੀ ਸਾਧ ਸੰਗਤ। ਭਾਈ ਗੁਰਦਾਸ ਜੀ ਨੇ ਤਾਂ ਇੱਥੋਂ ਤੱਕ ਬਚਨ ਕੀਤੇ, ਕਹਿੰਦੇ ਗੁਰੂ ਕਿਆ ਸਿੱਖਿਆ ਤੁਰਿਆ ਜਾਂਦਾ, ਸੰਗਤ ਉੱਤੇ ਝਾਤੀ ਪਾ ਜਾ, ਤੂੰ ਤੁਰਿਆ ਜਾਂਦਾ ਨਾ, ਨਹੀਂ ਤੇਰੇ ਕੋਲ ਸਮਾਂ। ਸਿਰਫ ਇੱਕ ਝਾਤੀ ਸੰਗਤ ਹੁੰਦੀ ਉੱਤੇ ਮਾਰ ਜਾ ਭਾਵਨਾ ਨਾਲ, ਵੀ ਇੱਥੇ ਜਿਹੜੇ ਬੈਠੇ ਨੇ ਗੁਰੂ ਕੇ ਸਿੱਖ, ਗੁਰੂ ਦੀ ਗੱਲ ਕਰ ਰਹੇ ਆ, ਇਹਦਾ ਹੀ ਬੇਅੰਤ ਫਲ ਹੈ, ਬਹੁਤ ਫਲ। ਕਿਸੇ ਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਜਾਵੇ, ਕੋਈ ਨਿਤਨੇਮੀ ਹੋਵੇ, ਕੋਈ ਸਾਧ ਸੰਗਤ ਗੁਰੂ ਸਾਹਿਬ ਦੇ ਪਵਿੱਤਰ ਬਚਨਾਂ 'ਤੇ ਭਰੋਸਾ ਕਰਨ ਵਾਲਾ, ਇਹ ਤਾਂ ਚਲੋ ਜਾਣੋ ਨਾ ਭਾਈ, ਮਹਾਰਾਜ ਦੀ ਬਹੁਤ ਕਿਸੇ ਉੱਤੇ ਕਿਰਪਾ ਹੋਵੇ ਤੇ ਫਿਰ ਸਾਧ ਸੰਗਤ ਉਹਦੇ 'ਚ ਗੁਣ ਹੋਣ। ਮੇਰਾ ਆਪਣਾ ਸਾਧ ਸੰਗਤ 'ਤੇ ਵਿਚਾਰ ਹੈ, ਮੈਂ ਗਲਤ ਵੀ ਹੋ ਸਕਦਾ, ਭਾਈ ਇਸ ਧਰਤੀ ਉੱਤੇ ਤੇ ਗੁਰੂ ਕੀ ਸਿੱਖੀ ਦਾ ਸਰੂਪ ਹੀ ਸਾਂਭ ਲਿਆ ਜਾਏ ਤੇ ਮਹਾਰਾਜ ਡੁੱਬਣ ਨਾ ਦੇਣਗੇ, ਕਦੇ ਨਾ ਡੁੱਬਣ ਦੇਣਗੇ। ਸਿਰਫ ਆਪਾਂ ਸਰੂਪ ਹੀ ਸਾਂਭ ਲਈਏ, ਵੀ ਮਹਾਰਾਜ ਜੈਸੀਬ, ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਜੈਸੀਬ ਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਵਾਪਰਾ ਪੁੱਜੇ ਹਨ ਰਤਨ ਕਰੋੜ। ਦੋਵਾਂ ਥਾਵਾਂ ਤੇ ਅਰਥ ਲੱਗਣਾ, ਅੰਤਰੀ ਭਾਵ ਚ ਵੀ ਤੇ ਬਾਹਰ ਮੁਖੀ ਵੀ। ਜਿਵੇਂ ਦਾ ਸਾਧ ਸੰਗਤ ਸਰੂਪ ਪਰਮਾਤਮਾ ਨੇ ਬਖਸ਼ ਦਿੱਤਾ, ਜੇ ਆਪਾਂ ਛੇੜਛਾੜ ਨਾ ਕਰੀਏ ਤੇ ਕਬੀਰ ਸਾਹਿਬ ਕਹਿੰਦੇ ਨੇ ਕਰੋੜਾਂ ਰਤਨ ਨਹੀਂ ਬਰਾਬਰਤਾ ਕਰ ਸਕਦੇ। ਜਿਵੇਂ ਦਾ ਮਨ ਸਾਧ ਸੰਗਤ ਲੈ ਕੇ ਬੱਚਾ ਜਨਮ ਲੈਂਦਾ, ਅੰਤਰੀ ਵਰਥ, ਜਿਸ ਤਰ੍ਹਾਂ ਦਾ ਮਨ ਹੁੰਦਾ ਉਸ ਵੇਲੇ ਉਹਦਾ ਨਿਰਮਲ, ਕਿਉਂਕਿ ਉਦੋਂ ਉਹਦੇ ਉੱਤੇ ਸੰਸਕਾਰਾਂ ਦਾ ਸਾਧ ਸੰਗਤ ਅਸਰ ਸ਼ੁਰੂ ਨਹੀਂ ਹੋਇਆ ਹੁੰਦਾ, ਕਿਉਂਕਿ ਸੰਸਾਰੀ ਮਾਇਆ ਅਜੇ ਲੱਗੀ ਨਹੀਂ ਤੇ ਪਿਛਲੇ ਸੰਸਕਾਰ ਸਾਧ ਸੰਗਤ ਦੱਬੇ ਨੇ, ਇਸ ਕਰਕੇ ਕਿਉਂਕਿ ਉਹਨੇ ਜਨਮ ਲੈਣ ਤੋਂ ਪਹਿਲਾਂ ਸੁਰਤ ਜੋੜ ਛੱਡੀ ਪਰਮਾਤਮਾ ਨਾਲ। ਗੁਰੂ ਸਾਹਿਬ ਦੇ ਆਪਣੇ ਬਚਨ ਹੈ, ਮੁੱਖ ਤਲ ਹੈ। ਸੋ ਬਸੰਦੜ ਕੋਥੜਾ ਥਾਏ ਨਾਨਕ ਸੋ ਧਣੀ ਕਿਉਂ ਵਸਾਰੇ, ਉਧਰਾ ਜਿਸ ਦਾ ਨਾਏ। ਮੁੱਖ ਤਲੇ ਪੈਰ ਉੱਪਰੇ, ਵਸੰਦੜੋ ਕੋਥੜਾ ਥਾਏ ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰਾ ਜਿਸਦਾ ਨਾਏ। ਜਿੱਥੋਂ ਸਾਧ ਸੰਗਤ ਇਸ ਗੱਲ ਦਾ ਪਤਾ ਲੱਗਦਾ ਭਾਈ ਪਰਮਾਤਮਾ ਦੇ ਨਾਮ ਕਰਕੇ ਇਹਦੀ ਰੱਖਿਆ ਹੋਈ ਹੈ, ਵਿਸ਼ੇਸ਼ ਕਰਕੇ ਮਾਤਾ ਦੇ ਗਰਭ ਵਿੱਚ ਪਰਮੇਸ਼ਰ ਨਾਲ ਜੁੜਿਆ ਹੋਣ ਕਰਕੇ ਸਾਧ ਸੰਗਤ ਇਹਦੇ 'ਤੇ ਕਿਰਪਾ ਵਰਤੀ ਹੈ। ਉੱਥੇ ਨਾਮ ਚੱਲਦਾ ਸੀ, ਨਾਮ ਚੱਲਦਾ ਹੋਣ ਕਰਕੇ ਪਿਛਲੇ ਸੰਸਕਾਰਾਂ ਨੇ ਅਜੇ ਆਪਣਾ ਜ਼ੋਰ ਨਹੀਂ ਪਾਇਆ ਤੇ ਨਵੇਂ ਅਜੇ ਸਾਧ ਸੰਗਤ ਸੰਸਾਰ ਵਿੱਚੋਂ ਲੱਗੇ ਨਹੀਂ, ਬੱਚੇ ਦਾ ਮਨ ਨਿਰਮਲ ਹੈ ਕੋਰੇ ਕਾਗਜ਼ ਵਰਗਾ। ਉਸੇ ਤਰ੍ਹਾਂ ਦਾ ਜੇ ਨਿਰਮਲ ਵਾਪਸ ਚਲਿਆ ਜਾਵੇ, ਸੰਸਾਰ ਹੈ ਤਾਂ ਕਾਲਖ ਹੀ ਨਿਰੀ, ਇਹਦੇ ਵਿੱਚ ਆਣ ਕੇ ਸਾਧ ਸੰਗਤ ਕੋਈ ਮਨ ਨੂੰ ਕਾਲਖ ਲੱਗਣ ਨਾ ਦੇਵੇ, ਮੈਲ ਲੱਗਣ ਨਾ ਦੇਵੇ, ਹੈ ਤਾਂ ਕੰਮ ਔਖਾ। ਪਰ ਕਬੀਰ ਸਾਹਿਬ ਕਹਿੰਦੇ ਜੇ ਕੋਈ ਇਉਂ ਕਰ ਜਾਵੇ ਤਾਂ ਮੈਂ ਸਦਕੇ ਜਾਂਦਾ ਇਹੋ ਜਿਹੇ ਗੁਰੂ ਕੇ ਸਿੱਖ ਉੱਤੋਂ, ਐਸੇ ਮਨੁੱਖ ਤੋਂ, ਐਸੇ ਜੀਵ ਉੱਤੋਂ ਮੈਂ ਬਲਹਾਰ ਹੀ ਜਾਂਦਾ। ਕਬੀਰ ਜਗ ਕਾਜਲ ਕੀ ਕੋਠੜੀ ਅੰਧ ਪਰੇ ਤੇ ਸਮਾਹੇ, ਹਉ ਬਲਹਾਰੀ ਤਿੰਨ ਕਹੋ ਪੈਸ ਜੋ ਨਿਕਸ ਜਾਹੇ, ਪੈ ਕੇ ਜਿਹੜਾ ਨਿਕਲ ਜਾਵੇ ਸਾਬਤ ਉਹਦੇ ਤੋਂ ਮੈਂ ਬਲਹਾਰ ਜਾਂਦਾ, ਕਿਉਂਕਿ ਸੰਸਾਰ ਕੱਜਲ ਦੀ ਕੋਠੜੀ ਹੈ। ਕੋਈ ਕੱਜਲ ਦੇ ਕੋਠੇ ਵਿੱਚ ਵੜ ਜਾਵੇ ਤੇ ਦਾਗ ਨਾ ਲੱਗਣ ਦੇਵੇ ਬੜਾ ਔਖਾ ਕੰਮ ਹੈ। ਕਬੀਰ ਸਾਹਿਬ ਕਹਿੰਦੇ ਏਦਾਂ ਹੀ ਹੈ ਸੰਸਾਰ, ਕਈ ਤਰ੍ਹਾਂ ਦੇ ਨਾਲ ਮਾਇਆ ਇੱਥੇ ਵਿਆਪੇਗੀ, ਪਰ ਜਿਵੇਂ ਦਾ ਮਨ ਲੈ ਕੇ ਆਇਆ, ਜੇ ਉਸੇ ਤਰ੍ਹਾਂ ਦਾ ਨਿਰਮਲ ਮਨ ਲੈ ਕੇ ਚੱਲਿਆ ਜਾਵੇ ਤੇ ਕੋਈ ਵੀ ਸਾਧ ਸੰਗਤ ਦੁਨੀਆਂ ਦਾ ਪਦਾਰਥ ਉਪਮਾ ਦੇ ਕੇ ਉਹ ਕਹਿੰਦੇ ਅਸੀਂ ਨਹੀਂ ਦੱਸ ਸਕਦੇ, ਪਰ ਫਿਰ ਵੀ ਉਹਨਾਂ ਨੇ ਰਤਨਾਂ ਦੀ ਉਪਮਾ ਦੇ ਦਿੱਤੀ, ਕਿਉਂਕਿ ਰਤਨ ਕੀਮਤੀ ਹੁੰਦਾ। ਪੁੱਜੇ ਹਨ ਰਤਨ ਕਰੋੜ, ਕਰੋੜਾਂ ਰਤਨ ਇੱਕ ਬੰਨੇ ਰੱਖ ਲਓ ਤੇ ਫਿਰ ਸਾਧ ਸੰਗਤ ਦੱਸੇ ਭਾਈ ਇਹਦਾ ਨਿਰਮਲ ਮਨ ਦਾ ਮੁੱਲ ਜ਼ਿਆਦਾ ਕਿ ਕਰੋੜਾਂ ਰਤਨਾਂ ਦਾ ਮੁੱਲ ਜ਼ਿਆਦਾ। ਕਬੀਰ ਸਾਹਿਬ ਕਹਿੰਦੇ ਬਰਾਬਰ ਤਾਂ ਕਦੀ ਬਰਾਬਰ ਤਾਂ ਕਰ ਹੀ ਨਹੀਂ ਸਕਦੇ ਕਰੋੜਾਂ ਰਤਨ ਵੀ, ਜੇ ਮਨ ਪਵਿੱਤਰ ਹੋ ਕੇ ਸਾਧ ਸੰਗਤ ਵਾਪਸ ਚੱਲਿਆ ਜਾਵੇ ਤੇ। ਸੰਗਤ ਕੀਤਿਆਂ ਹੌਲੀ ਹੌਲੀ ਸਾਧ ਸੰਗਤ ਜੀ ਮਨ ਧੁੱਪਦਾ ਆਪਣਾ, ਪਰ ਕਈ ਵਾਰੀ ਆਪਾਂ ਭੁਲੇਖੇ ਵਿੱਚ ਪੈ ਜਾਂਦੇ, ਕਿਉਂਕਿ ਫਲ ਮੌਕੇ 'ਤੇ ਲੱਭਦੇ ਹਾਂ ਅਤੇ ਮੌਕੇ 'ਤੇ ਸਾਧ ਸੰਗਤ ਆਪਾਂ ਨੂੰ ਨਜ਼ਰ ਹੀ ਨਹੀਂ ਪੈਂਦਾ। ਕਿਉਂਕਿ ਨਾਮ ਜਪਣ ਵਾਲਿਆਂ ਦਾ ਸਾਧ ਸੰਗਤ ਇਹ ਕਥਨ ਹੈ ਕਿ ਨਾਮ ਜਪਣ ਵਾਲੇ ਨੂੰ ਵੀ ਅਨੁਭਵ ਵੱਖਰੇ ਵੱਖਰੇ ਹੁੰਦੇ, ਕਈਆਂ ਨੂੰ ਹੁੰਦੇ ਹੀ ਨਹੀਂ, ਹੁੰਦਾ ਹੀ ਨਹੀਂ ਸਾਰੀ ਉਮਰ, ਕਈਆਂ ਨੂੰ ਹੁੰਦਾ ਤੇ ਹੈ ਪਰ ਕਿਸੇ ਨੂੰ ਕਿਸੇ ਤਰ੍ਹਾਂ ਦਾ, ਕਿਸੇ ਨੂੰ ਕਿਸੇ ਤਰ੍ਹਾਂ ਦਾ। ਕੋਈ ਨਾਮ ਜਪਣ ਬੈਠੇ ਸਾਧ ਸੰਗਤ ਗੁਰੂ ਕਾ ਸਿੱਖ ਘਾਲਣਾ ਘਾਲੇ ਤੇ ਨਾਮ ਜਪਦਿਆਂ ਜਪਦਿਆਂ ਕਈ ਵਾਰੀ ਬੰਦੇ ਨੂੰ ਇਉਂ ਲੱਗਦਾ ਜਿਵੇਂ ਸਰੀਰ ਦਾ ਭਾਰ ਹੀ ਹਨੀ, ਬਿਲਕੁਲ ਹੌਲਾ। ਕਿਸੇ ਨੂੰ ਇਉਂ ਲੱਗੇਗਾ ਜਿਵੇਂ ਮੇਰਾ ਸਰੀਰ ਉੱਡਣ ਲੱਗ ਪਿਆ, ਕਿਸੇ ਨੂੰ ਇਉਂ ਲੱਗਦਾ ਜਿਵੇਂ ਮੈਂ ਛੱਤ ਨਾਲ ਲੱਗ ਗਿਆ, ਕਿਸੇ ਨੂੰ ਇਉਂ ਲੱਗਦਾ ਜਿਵੇਂ ਚਾਰ ਚੁਫੇਰੇ ਕੰਧਾਂ ਨਹੀਂ ਹੈਗੀਆਂ। ਕਿਸੇ ਨੂੰ ਕਿਸੇ ਤਰ੍ਹਾਂ ਦਾ ਅਨੁਭਵ ਹੁੰਦਾ, ਕਿਸੇ ਨੂੰ ਕਿਸੇ ਤਰ੍ਹਾਂ ਦਾ। ਇੱਕੋ ਜਿਹਾ ਸਾਰਿਆਂ ਨੂੰ ਤਾਂ ਕੀ ਹੋਣਾ, ਇੱਕੋ ਜਿਹਾ ਇੱਕ ਹੀ ਬੰਦੇ ਨੂੰ ਵਾਰ ਵਾਰ ਨਹੀਂ ਹੁੰਦਾ। ਤੇ ਜ਼ਰੂਰੀ ਨਹੀਂ ਵੀ ਆਪਾਂ ਸੰਗਤ ਕਰੀਏ ਤੇ ਨਾਲ ਹੀ ਸਾਨੂੰ ਅਨੁਭਵ ਹੋ ਜਾਵੇ ਵੀ ਸੰਗਤ ਕੀਤੀ ਦਾ ਮੈਨੂੰ ਲਾਭ ਕੀ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਲਾਭ ਬੇਅੰਤ ਹੈ, ਲਾਭ ਨਹੀਂ ਰਸਨਾ ਦੱਸ ਸਕਦੀ, ਕਿਉਂਕਿ ਹੌਲੀ ਹੌਲੀ ਸਾਧ ਸੰਗਤ ਮਨ ਦੀ ਸਫਾਈ ਹੁੰਦੀ ਹੈ, ਹੌਲੀ ਹੌਲੀ। ਬਹੁਤ ਵਾਰ ਆਪਾਂ ਨੂੰ ਇਹੋ ਹੀ ਸਾਧ ਸੰਗਤ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਵੀ ਮਨ ਤਾਂ ਇਕਾਗਰ ਨਹੀਂ ਹੁੰਦਾ, ਦੱਸੋ ਕਰੀਏ ਕੀ। ਵੀ ਇੰਨੀ ਵਾਰੀ ਨਾਮ ਜਪਿਆ, ਇੰਨੇ ਸਾਲ ਹੋਏ ਨਿਤਨੇਮ ਕਰਦਿਆਂ ਨੂੰ, ਮਨ ਦੀ ਇਕਾਗਰਤਾ ਤਾਂ ਬਣਦੀ ਕੋਈ ਨਹੀਂ। ਤੇ ਕਿਵੇਂ ਪਤਾ ਲੱਗੇ ਵੀ ਇਹ ਨਿਤਨੇਮ ਦਾ ਰੰਗ ਚੜ੍ਹਦਾ, ਕਿਵੇਂ ਪਤਾ ਲੱਗੇ ਵੀ ਇਹ ਨਿਤਨੇਮ ਭਲਾ ਕਰੇਗਾ। ਉਵੇਂ ਮਹਾਂਪੁਰਸ਼ਾਂ ਨੇ ਸਾਧ ਸੰਗਤ ਕਿਸੇ ਦੀ ਬੇਨਤੀ ਦਾ ਜਵਾਬ ਦਿੱਤਾ ਸੀ, ਉਹ ਕਹਿੰਦੇ ਜੀ ਨਿਤਨੇਮ ਦਾ ਜੇ ਅੰਦਾਜ਼ਾ ਲਾਈਏ ਵੀ ਕਿੰਨਾ ਕੁ ਸਾਡਾ ਇਹ ਸਵਾਰ ਦਾ ਨਿਤਨੇਮ, ਤੇ ਕੁਝ ਦੱਸੋ ਕਿੰਨਾ ਕੁ ਲਾ ਸਕਦੇ ਹਾਂ। ਮਹਾਂਪੁਰਸ਼ਾਂ ਨੇ ਆਖਿਆ ਉਵੇਂ ਤਾਂ ਇਹ ਦੱਸਣ ਵਾਲੀ ਗੱਲ ਨਹੀਂ ਭਈ ਮਿਣ ਤੋਲ ਕੇ ਦੱਸੀ ਜਾਵੇ, ਪਰ ਇਉਂ ਜਾਣ ਲਓ ਵੀ ਜੇ ਸਰਧਾ ਨਾ ਕਰਦਾ ਤੇ ਇੱਕ ਦਿਨ ਦਾ ਨਿਤਨੇਮ 100 ਜਨਮ ਦੇ ਪਾਪ ਉਤਾਰ ਦਿੰਦਾ, ਤੇ ਪਤਾ ਨਹੀਂ ਕਿੰਨੇ ਜਨਮਾਂ ਦੇ ਕਿੰਨੇ ਕੁ ਪਾਪ ਨੇ ਹੌਲੀ 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 ਉਤਰਦੇ ਆ। ਸੰਗਤ ਆਪਣਾ ਰੰਗ ਸਾਧ ਸੰਗਤ ਜ਼ਰੂਰ ਵਿਖਾਲਦੀ, ਕਿਉਂਕਿ ਸੰਗਤ ਨੂੰ ਸਰੋਵਰ ਆਖਿਆ ਮਹਾਰਾਜ ਜੀ ਨੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਪੰਕਤੀ ਦੇ ਵਿਸਾਧ ਸੰਗਤ ਦੋ ਅਰਥ ਨੇ, ਉਵੇਂ ਇੱਕ ਪੰਕਤੀ ਦੇ 6 ਅਰਥ ਹੁੰਦੇ ਘੱਟ ਤੋਂ ਘੱਟ। ਹੁਣ ਤਾਂ ਰੌਲਾ ਹੀ ਪੈ ਗਿਆ ਨਾ ਵੀ ਇੱਕੋ ਹੀ ਅਰਥ ਹੁੰਦੇ, ਇੱਕੋ ਅਰਥ ਹੋਣ ਤੇ ਸਾਧ ਸੰਗਤ ਗੱਲ ਵਿਗੜ ਵੀ ਜਾਂਦੀ ਕਈ ਵਾਰੀ। ਇੱਕੋ ਅਰਥ ਸਾਰੀ ਗੁਰੂ ਕੀ ਬਾਣੀ ਉੱਤੇ ਕਦੇ ਨਹੀਂ ਲੱਗਦਾ, ਜੇ ਇੱਕੋ ਅਰਥ ਲਾਵਾਂਗੇ ਤੇ ਫਿਰ ਇਹਦਾ ਕੀ ਅਰਥ ਕਰਾਂਗੇ, ਲੇਲੇ ਕੋ ਚੁੰਗਾ ਨਿਤ ਭੇਡ, ਕਬੀਰ ਸਾਹਿਬ ਦਾ ਬਚਨ ਹੈ। ਜੇ ਅਖਰੀ ਅਰਥ ਇਕੱਲਾ ਕਰੀਏ ਤੇ ਗੱਲ ਕਿੱਧਰ ਨੂੰ ਜਾਵੇਗੀ, ਕੀ ਅਧਿਆਤਮਕ ਲਾਹਾ ਸਾਨੂੰ ਇਹਦੇ ਤੋਂ ਮਿਲਿਆ, ਕੋਈ ਸਮਝ ਨਾ ਆਵੇਗੀ। ਪਰ ਅਰਥ ਸਾਧ ਸੰਗਤ ਸਮਝਣਾ ਪੈਣਾ। ਪਹਿਲਾਂ ਪੂਤ ਪਿਛੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ, ਇੱਕੋ ਹੀ ਅਰਥ ਇਹਦਾ ਕਰੋ ਤੇ ਕੀ ਆਪਾਂ ਅੰਦਾਜ਼ਾ ਲਾਵਾਂਗੇ ਇਸ ਪੰਕਤੀ ਤੋਂ। ਕਬੀਰ ਸਾਹਿਬ ਕਹਿੰਦੇ ਪੁੱਤ ਪਹਿਲਾਂ ਜੰਮਿਆ ਮਾਂ ਬਾਅਦ ਵਿੱਚ ਆਈ ਹੈ, ਗੁਰੂ ਚੇਲੇ ਦੇ ਪੈਰੀਂ ਪੈਂਦਾ ਫਿਰਦਾ। ਇੱਕੋ ਅਰਥ ਨਹੀਂ ਹੁੰਦਾ ਕਿਸੇ ਵੀ ਪੰਕਤੀ ਦਾ, ਅਰਥ ਘੱਟ ਤੋਂ ਘੱਟ 6 ਹੁੰਦੇ ਆ, ਪਰ ਜੇ 6 ਆਪਾਂ ਨਾ ਕਰੀਏ ਤੇ 2 ਤੇ ਸਾਧ ਸੰਗਤ ਲੱਗਦੇ ਆ ਨਾ, ਇੱਕ ਅਖਰੀ ਅਰਥ ਇੱਕ ਅਨੁਭਵੀ ਅੰਤਰੀਵ ਭਾਵਾਤਮਕ, ਇੱਕ ਤੇ ਲੱਗਦਾ ਹੀ ਆ ਨਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਇਹਦਾ ਆਖਰੀ ਅਰਥ ਇਹ ਆ ਵੀ ਰਾਮਦਾਸ ਗੁਰੂ ਮਹਾਰਾਜ ਜੀ ਨੇ ਜਿਹੜੀ ਕਿਰਪਾ ਕੀਤੀ, ਸਰੋਵਰ ਦੀ ਰਚਨਾ ਕੀਤੀ, ਸਰਧਾ ਭਾਵਨਾ ਨਾਲ ਉਹਦੇ 'ਚ ਇਸ਼ਨਾਨ ਕਰਨ ਵਾਲਿਆਂ ਦੇ ਪਾਪ ਉਤਰਦੇ ਆ, ਕੋਈ ਸ਼ੰਕਾ ਨਹੀਂ ਇਸ ਗੱਲ ਉੱਤੇ, ਨਾ ਕੋਈ ਕਰ ਹੀ ਸਕਦਾ, ਕਰੇ ਉਹਦੇ ਲਈ ਜਵਾਬ ਹੈ। ਤੇ ਅੰਤਰੀਵ ਅਰਥ ਨੇ ਰਾਮਦਾਸ ਸਰੋਵਰ ਨਾਤੇ, ਰਾਮ ਦੇ ਦਾਸ ਕੌਣ ਨੇ, ਸਤ ਸੰਗੀ, ਕਿਉਂਕਿ ਸਤ ਸੰਗਤ ਹੀ ਸਰੋਵਰ ਹੈ। ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਜਿਹੜਾ ਆਪਣੇ ਮਨ ਦਾ ਇਸ਼ਨਾਨ ਕਰਵਾਵੇਗਾ ਉਹਦੇ ਸਾਰੇ ਪਾਪ ਉਤਰ ਜਾਣਗੇ। ਸਤ ਸੰਗਤ ਸਾਧ ਸੰਗਤ ਸਰੋਵਰ ਹੀ ਹੈ, ਇਸ ਸਰੋਵਰ ਵਿੱਚ ਆਣ ਕੇ ਮਨ ਦਾ ਇਸ਼ਨਾਨ ਕਰਵਾਇਆ, ਜ਼ਰੂਰ ਕਿਰਪਾ ਹੁੰਦੀ ਮਹਾਰਾਜ ਜੀ ਦੀ। ਸੁਭਾਗਾ ਸਮਾਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਖਸ਼ਿਆ, ਉਹ ਸਰਧਾ ਭਾਵਨਾ ਨਾਲ ਮਹਾਰਾਜ ਦਾ ਬਚਨ ਵਿਚਾਰੀਏ। ਸ੍ਰੀ ਰਾਗ ਮਹੱਲਾ 5 ਸੋਈ ਧਿਆਈ ਜੀੜ ਸਿਰ ਸਾਹਾ ਪਾਤ ਸਾਹੋ। ਆਪਣੀ ਸਾਧ ਸੰਗਤ ਜਿੰਦ ਨੂੰ ਮਨ ਨੂੰ ਸੰਬੋਧਨ ਕਰਕੇ ਮਹਾਰਾਜ ਜੀ ਨੇ ਬਚਨ ਸ਼ੁਰੂ ਕੀਤਾ, ਸੋਈ ਧਿਆਈ ਹੈ ਜੀੜੇ, ਹੇ ਮੇਰੀ ਜਿੰਦ, ਉਸੇ ਨੂੰ ਹੀ ਧਿਆਉਣਾ ਚਾਹੀਦਾ। ਸਿਰ ਸਾਹਾ ਪਾਤ ਸਾਹੋ, ਜਿਹੜਾ ਸ਼ਾਹਾਂ ਦੇ ਸਿਰ ਤੇ ਵੀ ਸਾਧ ਸੰਗਤ ਪਾਤਸ਼ਾਹ ਹੈ, ਤਿਸ ਹੀ ਕਰ ਆਸ ਮਨ ਜਿਸ ਕਾ ਸਭ ਸਵ ਸਾਹੋ, ਜਿਸ ਦਾ ਸਾਧ ਸੰਗਤ ਸਾਰਿਆਂ ਨੂੰ ਭਰੋਸਾ ਨਾ, ਜਿਹੜੇ ਸਰਧਾ ਵਾਲੇ ਹੈ, ਉਸੇ ਦੀ ਤੂੰ ਆਸ ਮਨ ਚ ਕਰ। ਤਿਸ ਹੀ ਕੀ ਕਰ ਆਸ ਮਨ, ਹੇ ਮਨਾ ਤੂੰ ਵੀ ਉਸੇ ਪਰਮਾਤਮਾ ਦੀ ਆਸ ਕਰ, ਜਿਸ ਕਾ ਸਭ ਸਵ ਸਾਹੋ। ਵਿਸਾਹ ਹੁੰਦਾ ਯਕੀਨ, ਯਕੀਨ ਹੈ ਸਾਧ ਸੰਗਤ ਰੱਬ ਦੇ ਪਿਆਰਿਆਂ ਨੂੰ, ਜਿਸ ਰੱਬ ਉੱਤੇ ਉਹਨਾਂ ਦੀ ਸੰਗਤ ਕਰ ਪਿਆਰਿਆਂ ਦੀ, ਤੇ ਤੂੰ ਵੀ ਉਸੇ ਦੀ ਆਸ ਮਨ ਚ ਲਾ। ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ, ਮਨ ਦੀਆਂ ਤੇ ਬੁੱਧੀ ਦੀਆਂ ਸਭ ਚਤਰਾਈਆਂ ਛੱਡ ਕੇ ਕਹਿੰਦੇ ਗੁਰੂ ਸਾਹਿਬ ਜੀ ਦੇ ਚਰਣੀ ਪੈ ਜਾ। ਮਨ ਮੇਰੇ ਸੁਖ ਸਹਿਜ ਜਿਸ ਸਤੀ ਜਪ ਨਾਓ, ਹੇ ਮਨ ਸੁਖਾਂ ਦਾ ਦਾਤਾ ਜਿਹੜਾ ਪਰਮੇਸ਼ਰ ਹੈ, ਸਹਿਜਤਾ ਨਾਲ ਉਹਦਾ ਨਾਂ। ਉਵੇਂ ਸਹਿਜ ਦੇ ਅਰਥ ਗਿਆਨ ਨੇ, ਪਰ ਸਹਿਜ ਦੇ ਅਰਥ ਸਾਧ ਸੰਗਤ ਸਹਿਜ ਵੀ ਹੈ, ਹੌਲੀ ਹੌਲੀ ਸਹਾਇਤਾ ਨਾਲ ਸ਼ਾਂਤੀ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਓ, ਸੇਤੀ ਹੁੰਦਾ ਨਾਲ, ਸ਼ਾਂਤੀ ਨਾਲ, ਆਨੰਦ ਨਾਲ ਪਰਮੇਸ਼ਰ ਦਾ ਨਾਮ ਮਨਾਂ ਜਪਿਆ ਕਰ। ਕਿਉਂਕਿ ਕਈ ਵਾਰੀ ਸਾਧ ਸੰਗਤ ਆਪਾਂ ਜਿਹੜਾ ਮਹਾਰਾਜ ਨੇ ਨਿਯਮ ਬਣਾ ਦਿੱਤਾ ਉਹ ਤਾਂ ਭਲਾ ਪੂਰਾ ਕਰਨਾ ਹੀ ਹੈ, ਜਿਹੜਾ ਕਈ ਵਾਰ ਆਪਾਂ ਆਪਣਾ ਨਿਯਮ ਬਣਾਇਆ ਹੁੰਦਾ, ਜਿਵੇਂ ਪੰਜ ਬਾਣੀਆਂ ਦਾ ਨਿਯਮ ਤੇ ਸਾਧ ਸੰਗਤ ਗੁਰੂ ਸਾਹਿਬ ਨੇ ਬਣਾ ਦਿੱਤਾ ਵੀ ਇਹ ਗੁਰੂ ਕਾ ਸਿੱਖ ਸਵੇਰ ਵੇਲੇ ਪੜ੍ਹੇਗਾ, ਉਹਨੂੰ ਪੜ੍ਹਨੀਆਂ ਹੀ ਪੈਣੀਆਂ ਭਾਵੇਂ ਜਿਵੇਂ ਮਰਜ਼ੀ ਹੈ ਪੜ੍ਹ ਲਵੇ। ਕੁਝ ਗੁਰੂ ਕੇ ਸਿੱਖਾਂ ਨੇ ਆਪਣਾ ਨਿਤਨੇਮ ਵੱਧ ਰੱਖਿਆ ਹੁੰਦਾ, ਕੋਈ ਆਸਾ ਦੀ ਵਾਰ, ਸੁਖਣੀ ਸਾਹਿਬ ਕਰਨ ਵਾਲਾ, ਕੋਈ ਪੰਜ ਗ੍ਰੰਥੀ, ਕੋਈ ਦੱਖਣੀ ਓਅੰਕਾਰ, ਸਿੱਧ ਗੋਸ਼ਟ, ਕੋਈ ਨਾ ਕੋਈ ਬਾਣੀ ਸਾਧ ਸੰਗਤ ਗੁਰੂ ਕੇ ਸਿੱਖ ਵੱਧ ਪੜ੍ਹਦੇ ਆ, ਤੇ ਉਹ ਨਿਯਮ ਬਣ ਜਾਂਦਾ ਗੁਰੂ ਕੇ ਸਿੱਖ ਦੇ ਨਿਤਨੇਮ ਦਾ। ਤੇ ਫਿਰ ਕਈ ਵਾਰੀ ਸਾਧ ਸੰਗਤ ਕੰਮ ਜ਼ਿਆਦਾ ਹੋਣ ਕਰਕੇ ਜਾਂ ਸਰੀਰ ਆਲਸ ਵਿੱਚ ਹੁੰਦਾ ਤੇ ਉਹ ਉਸ ਨਿਯਮ ਨੂੰ ਨਿਭਾ ਨਹੀਂ ਸਕਦਾ। ਫਿਰ ਆਪਾਂ ਬਿਨਾਂ ਪ੍ਰੇਮ ਤੋਂ ਸਾਧ ਸੰਗਤ ਉਸ ਨਿਯਮ ਨੂੰ ਨਿਭਾਉਣ ਦਾ ਯਤਨ ਕਰਦੇ ਹਾਂ ਵੀ ਇਹ ਰਹਿ ਨਾ ਜਾਏ, ਪਰ ਮਨ 'ਚ ਉਸ ਵੇਲੇ ਸ਼ਰਧਾ ਯਕੀਨ ਜਿਹਾ ਨਹੀਂ ਹੁੰਦਾ, ਆੜ ਜਿਹਾ ਹੀ ਪੂਰਾ ਕਰੀਦਾ ਵੀ ਅੱਜ ਦਾ ਨਿਤਨੇਮ ਇੰਨਾ ਕੁ ਰਹਿ ਗਿਆ। ਪਰ ਹਜ਼ੂਰ ਕਹਿੰਦੇ ਪ੍ਰੇਮ ਨਾਲ ਪੜ੍ਹ, ਜਿੰਨਾ ਕੁ ਨਾਮ ਜਪਣਾ ਭਾਵਨਾ ਨਾਲ ਜਪ, ਅੱਜ ਨਹੀਂ ਚੇਤ ਕਰਦਾ ਤੇ ਕੋਈ ਨਹੀਂ, ਪੰਜ ਬਾਣੀਆਂ ਤੋਂ ਤਾਂ ਤੈਨੂੰ ਛੋਟ ਨਹੀਂ ਹੈ, ਸਵੇਰੇ ਜਿਹੜੀਆਂ ਪੜ੍ਹਨੀਆਂ ਹੀ ਆ, ਸ਼ਾਮ ਨੂੰ ਰਹਿ ਰਸ ਕੀਰਤਨ ਸੋਲਾ, ਪਰ ਉਦੋਂ ਵੱਧ ਜੇ ਕੋਈ ਤੇਰਾ ਨਿਤਨੇਮ ਹੈ, ਜੇ ਅੱਜ ਨਹੀਂ ਹੋ ਸਕਿਆ ਤੇ ਚਿੰਤਾ ਦੀ ਨਹੀਂ ਲੋੜ, ਕੱਲ੍ਹ ਦੋ ਵਾਰੀ ਕਰ ਲਈ, ਨਿਯਮ ਹੀ ਹੈ ਨਾ ਤੂੰ ਆਪਣੇ ਜੀਵਨ ਦਾ ਬਣਾਇਆ, ਤੇ ਕੱਲ੍ਹ ਦੋ ਵਾਰੀ ਕਰ ਲੈਣਾ, ਪਰ ਕਰ ਉਦੋਂ ਜਦੋਂ ਆਨੰਦ ਆਵੇ। ਜਿਵੇਂ ਮੂਲ ਮੰਤਰ ਸਾਧ ਸੰਗਤ ਕੋਈ ਸਿੱਖ ਕਰਦਾ ਹੋਵੇ ਮਾਲਾ, ਤੇ ਕਈ ਵਾਰੀ ਅੜ ਜਾਂਦੀ ਜ਼ਬਾਨ, ਚੰਗਾ ਭਲਾ ਤੁਰਿਆ ਜਾਂਦਾ ਪਰ ਅੱਗੇ ਹੀ ਨਾ ਤੁਰੇਗਾ। ਕੋਈ ਜਪਜੀ ਸਾਹਿਬ ਦੇ ਪਾਠ ਕਰਨ ਵਾਲਾ ਤੇ ਸਾਧ ਸੰਗਤ ਅਸੰਖ ਜਾਪ ਅਸੰਖ ਭਾਉ ਦੀਆਂ ਪੌੜੀਆਂ ਤੇ ਮੁੜ ਮੁੜ ਕੇ ਆਈ ਜਾਣਾ, ਅੱਗੇ ਨਹੀਂ ਤੁਰਿਆ ਜਾਂਦਾ, ਉੱਥੇ ਜਿੱਦ ਕਰਨ ਦੀ ਨਹੀਂ ਲੋੜ, ਚੌਪੀ ਸਾਹਿਬ ਦਾ ਪਾਠ ਕਰ ਲਓ, ਫਿਰ ਦੋ ਘੰਟੇ ਠਹਿਰ ਕੇ ਕਰ ਲਾਂਗੇ, ਮੂਲ ਮੰਤਰ ਕਰ ਲਿਆ ਜਾਵੇ, ਕੋਈ ਜਿੱਦ ਨਹੀਂ। ਕਿਉਂਕਿ ਸੰਸਕਾਰ ਕਦੀ ਕੋਈ ਭਾਰਾ ਹੁੰਦਾ, ਕਦੀ ਕੋਈ ਭਾਰਾ, ਕਈ ਵਾਰੀ ਸੰਗਤ ਕਰਨ ਨੂੰ ਬਹੁਤ ਜੀ ਕਰਦਾ ਬੰਦੇ ਦਾ, ਬਿਨਾਂ ਕਿਸੇ ਦੇ ਕਹਿਣ ਤੋਂ ਅੰਮ੍ਰਿਤ ਵੇਲੇ ਉੱਠਣ ਲੱਗ ਪੈਂਦਾ, ਨਿਤਨੇਮ ਵੀ ਵਧਾ ਲੈਂਦਾ ਆਪਣਾ ਕਿਸੇ ਦੇ ਕਹਿਣ ਤੋਂ ਬਿਨਾਂ, ਕਈ ਵਾਰੀ ਪੰਜ ਬਾਣੀਆਂ ਵੀ ਖਿੱਚ ਧੂ ਕਈ ਕਰਦਾ, ਸੰਸਕਾਰ ਆ ਜਾਂਦਾ ਸਾਧ ਸੰਗਤ ਕੋਈ ਨਾ ਕੋਈ ਸਾਹਮਣੇ। ਪਰ ਉਵੇਂ ਮਹਾਰਾਜ ਦਾ ਇਹ ਹੁਕਮ ਹੈ ਵੀ ਪ੍ਰੇਮ ਨਾਲ ਕਰਨਾ, ਜਿੰਨਾ ਕੁ ਮਨ ਮੇਰੇ ਸੁਖ ਸਹਿ ਸੇਤੀ ਜਪ ਨਾਓ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ, ਅੱਠੇ ਪਹਿਰ ਧਿਆਉਣਾ ਪਰਮਾਤਮਾ ਨੂੰ ਤੇ ਨਿਤੀ ਸਾਧ ਸੰਗਤ ਉਸ ਪਰਮੇਸ਼ਰ ਦੇ ਗੁਣ ਗਾਉਣੇ ਆ। ਹੁਣ ਹੈਰਾਨ ਹੋਵਾਂਗੇ ਵੀ ਮਹਾਰਾਜ ਤੁਸੀਂ ਹੁਕਮ ਤੇ ਕਰਤਾ ਅੱਠੇ ਪੈਰ, ਕਿੱਦਾਂ ਕੋਈ ਧਿਆਵੇ, ਨਾ ਤਾਂ ਅੱਠੇ ਪੈਰ ਕੀਰਤਨ ਹੋ ਸਕਦਾ, ਨਾ ਅੱਠੇ ਪੈਰ ਕਥਾ ਹੋ ਸਕਦੀ, ਨਾ ਅੱਠੇ ਪੈਰ ਕੋਈ ਸੰਗਤ ਕਰ ਸਕਦਾ, ਨਾ ਅੱਠੇ ਪੈਰ ਕੋਈ ਨਿਤਨੇਮ ਕਰ ਸਕਦਾ, ਨਾ ਅੱਠੇ ਪੈਰ ਬਾਣੀ ਪੜ੍ਹੀ ਜਾ ਸਕਦੀ, ਕਿਵੇਂ ਅੱਠੇ ਪੈਰ ਕੋਈ ਧਿਆਵੇ। ਪਰ ਮਹਾਰਾਜ ਕਹਿੰਦੇ ਆਠ ਪੈਰ ਪ੍ਰਭ ਧਿਆਏ ਤੂੰ, ਅੱਠੇ ਪੈਰ ਧਿਆ, ਅੱਠੇ ਪੈਰ ਸਾਧ ਸੰਗਤ ਤਾਂ ਧਿਆਇਆ ਜਾਂਦਾ ਹੈ ਜਿਵੇਂ ਬੰਦਾ ਸੰਗਤ ਕਰਦਾ ਨਾ, ਸੰਗਤ ਸਾਧ ਸੰਗਤ ਉਹ ਹੈ ਜਿੱਥੇ ਪਰਮੇਸ਼ਰ ਦੀ ਵਡਿਆਈ ਹੋਵੇ, ਤੇ ਪਰਮੇਸ਼ਰ ਦੀ ਵਡਿਆਈ ਸੰਗਤ ਵਿੱਚ ਜਿਹੜੀ ਆਪਾਂ ਸੁਣਨੀ ਆ, ਇਹ ਸਾਧ ਸੰਗਤ ਜੀ ਇੱਕ ਸਬਕ ਬਣ ਜਾਂਦੀ ਹੈ ਗੁਰੂ ਕੇ ਸਿੱਖ ਵਾਸਤੇ, ਐਸਾ ਸਬਕ ਜਿਹਨੂੰ ਰੋਜ਼ 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 ਸਾਧ ਸੰਗਤ ਰਿਪੀਟ ਕਰਨ ਤੋਂ ਬਾਅਦ ਇਹ ਅੰਦਰ ਹੀ ਵੱਸ ਜਾਂਦਾ ਮੁੜ ਕੇ ਸਬਕ, ਫਿਰ ਸਾਨੂੰ ਲੋੜ ਨਹੀਂ ਪੈਂਦੀ ਅੱਠੇ ਪੈਰ ਕਰਨ ਦੀ, ਫਿਰ ਅੱਠੇ ਪੈਰ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਰਹਿੰਦੀ ਵਡਿਆਈ ਅੰਦਰੋਂ ਹੀ। ਬੰਦਾ ਭਾਵੇਂ ਸਾਧ ਸੰਗਤ ਕੋਈ ਸਰੀਰਕ ਕਿਰਿਆ ਕਰਦਾ, ਉਹ ਗੱਲਾਂ ਕਰਦਾ, ਪ੍ਰਸ਼ਾਦਾ ਛਕਦਾ, ਇਸ਼ਨਾਨ ਕਰਦਾ, ਆਰਾਮ ਕਰਦਾ, ਸੁੱਤਾ ਪਿਆ, ਪਰ ਮਨ ਸਾਧ ਸੰਗਤ ਸੰਕਲਪਾਂ ਤੋਂ ਰਹਿਤ ਹੋ ਗਿਆ, ਅੱਠੇ ਪੈਰ ਪਰਮੇਸ਼ਰ ਦੀ ਵਡਿਆਈ 'ਚ ਜੁੜਿਆ। ਉੱਥੇ ਇਸ ਤਰ੍ਹਾਂ ਅੱਠੇ ਪੈਰ ਜਪਿਆ ਜਾਂਦਾ, ਉਸ ਅਵਸਥਾ 'ਚ ਲੈ ਕੇ ਜਾਣਾ ਅੱਠੇ ਪੈਰ ਵਾਲੀ 'ਚ, ਉਵੇਂ ਨਹੀਂ ਅੱਠੇ ਪੈਰ ਕੋਈ ਚੌਂਕੜਾ ਮਾਰ ਕੇ ਬੈਠ ਸਕਦਾ, ਕਿਉਂਕਿ ਅੱਠੇ ਪੈਰ ਤਾਂ ਸਾਧ ਫਿਰ ਮਹਾਰਾਜ ਨੇ ਆਰਾਮ ਵਾਸਤੇ ਵੀ ਸਾਧ ਸੰਗਤ ਰਾਤ ਬਣਾਈ ਹੈ, ਜਾਂ ਸਰੀਰ ਨੂੰ ਸਾਧ ਸੰਗਤ ਆਪਣੀ ਗਵਾਚੀ ਐਨਰਜੀ ਨੂੰ ਵਾਪਸ ਲੈਣ ਵਾਸਤੇ ਆਰਾਮ ਕਰਨਾ ਜ਼ਰੂਰੀ ਹੈ। ਬੰਦਾ ਦਿਨੇ ਥੱਕਿਆ ਹੋਵੇ ਨਾ, ਬਿਲਕੁਲ ਥੱਕਿਆ, ਰਾਤ ਨੂੰ ਸੌਂ ਜਾਵੇ ਤੇ ਸਵੇਰੇ ਫੇਰ ਸਾਧ ਸੰਗਤ ਚੁਸਤੀ ਫੁਰਤੀ ਹੁੰਦੀ ਉਸੇ ਤਰ੍ਹਾਂ ਦੀ, ਕਿਉਂਕਿ ਸਾਰੀ ਐਨਰਜੀ ਵਾਪਸ ਆ ਗਈ ਆਰਾਮ ਕਰਨ ਕਰਕੇ। ਜਿਹਨੇ ਆਰਾਮ ਕਰਨਾ ਫਿਰ ਉਹ ਅੱਠੇ ਪੈਰ ਨਹੀਂ ਬੈਠ ਸਕਦਾ, ਅੱਠੇ ਪੈਰ ਕਰਨਾ ਨਹੀਂ ਅੱਠੇ ਪੈਰ ਹੋਣਾ, ਪਰ ਹੋਣ ਵਾਲੀ ਅਵਸਥਾ ਤੱਕ ਸਾਧ ਸੰਗਤ ਜਾਣ ਲਈ ਪਹਿਲਾਂ ਬੈਠਣਾ ਪੈਣਾ, ਕੋਈ ਅੱਧਾ ਪੈਰ ਬੈਠੇ, ਕੋਈ ਅੱਧੇ ਤੋਂ ਅੱਧਾ ਪੈਰ ਬੈਠੇ, ਤਿੰਨਾਂ ਘੰਟਿਆਂ ਦਾ ਪੈਰ ਹੁੰਦਾ, ਕੋਈ ਇੱਕ ਪੈਰ ਬੈਠੇ, ਫਿਰ ਅੱਠੇ ਪੈਰ ਵਾਲਾ ਕੰਮ ਆਪੇ ਹੀ ਚੱਲਦਾ। ਉਸ ਅਵਸਥਾ ਤੱਕ ਪਹੁੰਚਣ ਦਾ ਮਹਾਰਾਜ ਦਾ ਉਪਦੇਸ਼ ਹੈ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ। ਨਾਗਾ ਨਹੀਂ ਪੈਣਾ ਇਹਦੇ ਵਿੱਚ, ਨਿਤ ਦਾ ਅਰਥ ਹੈ ਭਾਈ ਨਾਗਾ ਨਾ ਪੈਣ ਦੇਵੀਂ, ਗੁਰੂ ਦੇ ਗੁਣ ਗਾਉਂਦਿਆਂ ਪਰਮੇਸ਼ਰ ਦੀ ਵਡਿਆਈ ਕਰਦਿਆਂ ਨਾਗਾ ਨਹੀਂ ਪੈਣ ਦੇਣਾ। ਰਹਾਉ ਬਸਰਾਮ ਦੇ ਕੇ ਕਿਰਪਾ ਕਰਦੇ ਹਨ, ਤਿਸ ਕੀ ਸਰਣੀ ਪਰ ਮਨਾ ਜਿਸ ਜੇ ਵਡਿਆ ਵਰਨਾ ਕੋਏ। ਕਹਿੰਦੇ ਨੇ ਜੇ ਸ਼ਰਨ ਵਿੱਚ ਜਾਣਾ ਹੀ ਹੈ ਤੇ ਉਸੇ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਜਿਹਦੇ ਜਿੱਡਾ ਹੋਰ ਕੋਈ ਹੈ ਨਹੀਂ ਵੱਡਾ, ਜਿਹੜਾ ਸਾਰਿਆਂ ਤੋਂ ਵੱਡਾ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ ਸਾ ਸੇਵਾ ਉਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ। ਕਹਿੰਦੇ ਨੇ ਜਿਸ ਦੀ ਸੇਵਾ ਕਰਨ ਤੋਂ ਬਾਅਦ ਫਿਰ ਲੇਖਾ ਆਪਾਂ ਨੂੰ ਦੇਣਾ ਪੈਣਾ ਕੀ ਦੱਸੋ ਲਾਭ ਹੋਇਆ ਸੇਵਾ ਕਰਨ ਦਾ। ਉੱਥੇ ਜਾ ਕੇ ਸੇਵਾ ਕਰਨ ਦਾ ਕੋਈ ਲਾਭ ਨਹੀਂ ਜਿੱਥੇ ਕੀਤੀ ਸੇਵਾ ਥਾਂ ਨਾ ਪਏ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੇ ਐਸੇ ਗੁਰੂ ਦੀ ਸੇਵਾ ਕਰੋ ਜਿਹੜਾ ਸਮਰੱਥ ਹੈ ਜਿਹਦੇ ਦਰਸ਼ਨ ਕੀਤੇ ਵੀ ਖਾਲੀ ਨਹੀਂ ਜਾਂਦੇ। ਫਿਰ ਲੇਖਾ ਮੰਗੇ ਨਾ ਕੋਈ ਫਿਰ ਕੋਈ ਲੇਖਾ ਮੰਗੇ ਹੀ ਨਾ। ਇੱਥੇ ਤੇ ਗੁਰੂ ਸਾਹਿਬ ਦੀ ਗੱਲ ਹੈ ਸਾਧ ਸੰਗਤ ਰੱਬ ਦੇ ਪਿਆਰਿਆਂ ਦੀ ਜਿਹਨਾਂ ਨੇ ਸੇਵਾ ਕੀਤੀ ਇਤਿਹਾਸਕ ਪ੍ਰਮਾਣ ਨੇ ਭਾਈ ਉਹਨਾਂ ਨੂੰ ਵੀ ਸਾਧ ਸੰਗਤ ਮੁੜ ਕੇ ਲੇਖਾ ਨਹੀਂ ਦੇਣਾ ਪਿਆ। ਜਿਹੜੇ ਗੁਰੂ ਦਰੋਂ ਬਖਸ਼ੇ ਗਏ ਨਾ ਉਹਨਾਂ ਬਖਸ਼ਿਆਂ ਹੋਇਆਂ ਦੀ ਸੇਵਾ ਵਿੱਚ ਵੀ ਸਾਧ ਸੰਗਤ ਜੇ ਕੋਈ ਆ ਗਿਆ ਤੇ ਲੇਖੇ ਤੋਂ ਉਹਨਾਂ ਨੇ ਬਚਾ ਲਿਆ। ਕੇਤੀ ਛੁੱਟੀ ਨਾਲ ਦੇ ਅਰਥੀ ਇਹੋ ਬਣਦੇ ਆ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ। ਜਿਹਨਾਂ ਨਾਮ ਧਿਆਇਆ ਉਹ ਤਾਂ ਭਲਾ ਘਾਲੀ ਉਹਨਾਂ ਨੇ ਤਾਂ ਉਹ ਤਾਂ ਛੁੱਟਣਗੇ ਲੇਖੇ ਤੋਂ। ਨਾਨਕ ਤੇ ਮੁੱਖ ਉਜਲੇ ਉਹਨਾਂ ਦੇ ਤੇ ਮੁੱਖ ਉਜਲੇ ਹੈ ਕਿਉਂਕਿ ਉਹਨਾਂ ਨਾਮ ਜਪਿਆ। ਪਰ ਮਗਰ ਵੇਖੋ ਮਹਾਰਾਜ ਦੇ ਬਚਨ ਕਿਰਪਾ ਵਾਲੇ ਕਹਿੰਦੇ ਕੇਤੀ ਛੁੱਟੀ ਨਾਲ ਉਹਨਾਂ ਦੀ ਸੇਵਾ ਤੇ ਸੰਗਤ ਕਰਨ ਵਾਲੇ ਕਿੰਨੇ ਕੁ ਛੁੱਟ ਜਾਂਦੇ ਗਿਣਤੀ ਕੋਈ ਨਹੀਂ। ਜਿੰਨੇ ਆ ਜਾਣਗੇ ਉਹਨਾਂ ਦੀ ਸੰਗਤ ਵਿੱਚ ਉਹਨਾਂ ਦੀ ਸੇਵਾ ਵਿੱਚ ਉਹ ਵੀ ਛੁੱਟ ਜਾਣਗੇ ਲੇਖੇ ਤੋਂ। ਗੁਰੂ ਦੇ ਚਰਨੀ ਕੋਈ ਆਣ ਪਿਆ ਤੇ ਭਲਾ ਲੇਖਾ ਮੰਗ ਹੀ ਕੌਣ ਸਕਦਾ। ਧਰਮ ਰਾਏ ਦਰ ਕਾਗਦ ਫਾਰੇ ਧਰਮ ਰਾਏ ਵਾਲਾ ਤਾਂ ਕਾਗਜ਼ ਹੀ ਪਾੜ ਦਿੱਤਾ ਮਹਾਰਾਜ ਨੇ ਉਹ ਲੈ ਨਹੀਂ ਸਕਦਾ ਲੇਖਾ। ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚ ਆਇਆ ਵੀ ਸਾਧ ਸੰਗਤ ਮੁੜ ਕੇ ਲੇਖਾ ਨਹੀਂ ਦੇਣਾ ਪੈਂਦਾ। ਤੇ ਪਰਮੇਸ਼ਰ ਦੀ ਗੁਰੂ ਦੀ ਤਾਂ ਗੱਲ ਹੀ ਅਗਾਂਹ ਦੀ ਹੈ ਜਿਸ ਜੇ ਵੜਿਆ ਵਰਨਾ ਕੋਈ ਤਿਸ ਕੀ ਸਰਣੀ ਪਰਮਨ ਜਿਸ ਵਰਗਾ ਹੋਰ ਕੋਈ ਸਮਰੱਥ ਨਹੀਂ। ਹੇ ਮਨਾ ਉਸ ਸਰਬ ਕਲਾ ਸਮਰੱਥ ਦੀ ਸ਼ਰਨ ਵਿੱਚ ਜਾ ਜਿਸ ਸਿਮਰਤ ਸੁੱਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਜਿਸ ਦਾ ਸਿਮਰਨ ਕਰਨ ਕਰਕੇ ਘਣਾ ਸੁੱਖ। ਘਣਾ ਕਹਿੰਦੇ ਨੇ ਬਹੁਤੇ ਨੂੰ ਹਰ ਜੇਠ ਜਲੰਦਾ ਲੋਹੜੀ ਹੈ ਜਿਸ ਨੂੰ ਸਾਧ ਸੰਗਤ ਸਾਰੇ ਹੀ ਲੋੜਦੇ ਆ। ਸਾਰੇ ਇਸ ਕਰਕੇ ਲੋੜਦੇ ਆ ਭਾਈ ਬਹੁਤਾ ਸੁੱਖ ਮਿਲੇ। ਜਿਸ ਅੱਗੇ ਸਭ ਨਿਮਨ ਜਿਸ ਦੇ ਅੱਗੇ ਸਾਰੇ ਹੀ ਪੀਰ ਫਕੀਰ ਅਵਤਾਰ ਔਲੀਏ ਵੀ ਸਾਧ ਸੰਗਤ ਨਹੀਂ ਹੁੰਦੇ ਉਹਦੀ ਵਡਿਆਈ ਕਰਦੇ ਆ ਉਸੇ ਦੇ ਕੋਲ ਤੂੰ ਜਾ ਕਿਉਂਕਿ ਬਹੁਤਾ ਸੁੱਖ ਮਿਲੇਗਾ। ਜਿਸ ਸਿਮਰਤ ਸੁੱਖ ਹੋਏ ਘਣਾ ਜਿਸ ਸਿਮਰਤ ਜਿਸ ਦਾ ਅਰਥ ਜਿਸ ਨੂੰ ਸਿਮਰਨ ਕਰਕੇ ਬਹੁਤਾ ਸੁੱਖ ਮਿਲੇ ਦੁੱਖ ਦਰਦ ਨਾ ਮੂਲੇ ਹੋਏ। ਦੁੱਖ ਨਹੀਂ ਸਾਧ ਸੰਗਤ ਰਹਿੰਦਾ ਫਿਰ ਦੁੱਖ ਤੋਂ ਬਾਅਦ ਦਰਦ ਹੁੰਦੀ ਹੈ ਦਰਦ ਦੁੱਖਾਂ ਕਰਕੇ ਹੈ। ਦੁੱਖ ਕੱਟਿਆ ਜਾਵੇਗਾ ਦਰਦ ਬਿਲਕੁਲ ਨਹੀਂ ਹੋਵੇਗੀ। ਬਹੁਤੇ ਸੁੱਖ ਦੀ ਪ੍ਰਾਪਤੀ ਹੈ ਜਿਸ ਦੇ ਚਰਨਾਂ ਵਿੱਚ ਜਾਇਆ ਐਸੇ ਸਰਬ ਕਲਾ ਸਮਰੱਥ ਦੀ ਸ਼ਰਨ ਵਿੱਚ ਜਾਓ ਨਾ ਦੁੱਖ ਰਹੇਗਾ ਨਾ ਦਰਦ। ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ। ਕਹਿੰਦੇ ਨੇ ਜੇ ਚਾਕਰੀ ਕਰਨੀ ਹੈ ਤੇ ਉਸੇ ਦੀ ਕਰ ਜਿਹੜਾ ਸੱਚ ਸਰੂਪ ਹੈ ਜਿਹੜਾ ਮਾਲਕ ਹੈ। ਸਾਹਿਬ ਕਹਿੰਦੇ ਨੇ ਮਾਲਕ ਨੂੰ ਜਿਹੜਾ ਮਾਲਕ ਹੈ ਸਾਰਿਆਂ ਦਾ। ਸਾਧ ਸੰਗਤ ਹੋਏ ਨਿਰਮਲਾ ਕੱਟੀਆ ਜਮ ਕੀ ਫਾਸ। ਮੈਂ ਬੇਨਤੀ ਕੀਤੀ ਸੀ ਨਾ ਪਹਿਲਾਂ ਵੀ ਸੰਗਤ ਵਿੱਚ ਆਇਆ ਹੌਲੀ ਹੌਲੀ ਸਾਧ ਸੰਗਤ ਮਨ ਦੀ ਸਫਾਈ ਹੁੰਦੀ ਮਨ ਮਾਂਜਿਆ ਜਾਂਦਾ। ਬਚਨ ਆ ਗਿਆ ਗੁਰੂ ਸਾਹਿਬ ਦਾ ਕਹਿੰਦੇ ਸਾਧ ਸੰਗਤ ਹੋਏ ਨਿਰਮਲਾ। ਸਾਧ ਸੰਗਤ ਕਰਦਿਆਂ ਕਰਦਿਆਂ ਮਨ ਨਿਰਮਲ ਹੁੰਦਾ ਅੱਜ ਹੋਰ ਕੱਲ ਹੋਰ ਫਿਰ ਹੋਰ ਹੌਲੀ ਹੌਲੀ ਮਨ ਸਾਧ ਸੰਗਤ ਧੋਤਾ ਜਾਂਦਾ ਪਵਿੱਤਰ ਹੋ ਜਾਂਦਾ। ਸਾਧ ਸੰਗਤ ਹੋਏ ਨਿਰਮਲਾ ਕੱਟੀਆ ਜਮ ਕੀ ਫਾਸ ਤੇ ਮਨ ਨਿਰਮਲ ਹੋ ਗਿਆ ਜਮਾਂ ਦੀ ਫਾਈ ਨਹੀਂ ਪਏਗੀ ਕਦੇ ਵੀ। ਸੁਖਦਾਤਾ ਭੈ ਭੰਜਨੋ ਭੈ ਭੰਜਨੋ ਭੰਜਨ ਹੁੰਦਾ ਸਾਧ ਸੰਗਤ ਦੂਰ ਕਰਨਾ ਜਿਵੇਂ ਦੁੱਖ ਭੰਜਨੀ ਬੇਰੀ ਜਿਸ ਬੇਰੀ ਦੇ ਥੱਲੇ ਇਸ਼ਨਾਨ ਕੀਤਿਆਂ ਦੁੱਖ ਦੂਰ ਹੋ ਜਾਣ। ਭੈ ਭੰਜਨੋ ਭੈ ਨੂੰ ਦੂਰ ਕਰ ਦੇਣ ਵਾਲਾ ਸੁਖਦਾਤਾ ਭੈ ਭੰਜਨੋ ਤੇ ਸਿਆਗੈ ਕਰ ਅਰਦਾਸ। ਉਹ ਜਿਹੜਾ ਸੁੱਖਾਂ ਦਾ ਦਾਤਾ ਤੇ ਭੈ ਨੂੰ ਦੂਰ ਕਰਨ ਵਾਲਾ ਹੈ ਉਸ ਪਰਮਾਤਮਾ ਅੱਗੇ ਅਰਦਾਸ ਕਰ। ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ। ਜਿਸ ਉੱਤੇ ਉਹ ਮਿਹਰਾਂ ਦਾ ਸਾਈਂ ਮਿਹਰ ਕਰ ਦੇਵੇ ਉਹਦਾ ਸਾਧ ਸੰਗਤ ਜੀਵਨ ਮੁਕਤੀ ਵਾਲਾ ਜਿਹੜਾ ਸਭ ਤੋਂ ਵੱਡਾ ਕਾਰਜ ਹੈ ਉਹ ਵੀ ਰਾਸ ਆ ਜਾਂਦਾ। ਪਰ ਅਰਦਾਸ ਉਹਦੇ ਅੱਗੇ ਕਰਨੀ ਸਾਧ ਸੰਗਤ ਜਿਹੜਾ ਭੈ ਦੀ ਨਿਵਿਰਤੀ ਕਰਨ ਵਾਲਾ ਹੈ। ਅਰਦਾਸ ਕਰਨੀ ਜ਼ਰੂਰ ਹੈ। ਅਰਦਾਸ ਹੀ ਹੈ ਇੱਕ ਸਿੱਖ ਦੇ ਪੱਲੇ ਸਾਧ ਸੰਗਤ ਇਦੋਂ ਵੱਧ ਉਵੇਂ ਹੈ ਨਹੀਂ ਕੁਝ ਵੀ। ਅਰਦਾਸ ਕਰਦੇ ਰਹਿਣਾ ਚਾਹੀਦਾ। ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈਐ। ਮਹਾਰਾਜ ਕਹਿੰਦੇ ਨੇ ਜਿਹੜੀ ਗੱਲ ਬੰਦਾ ਕਿਸੇ ਨਾਲ ਵੀ ਨਹੀਂ ਨਾ ਕਰ ਸਕਦਾ ਉਹ ਗੋਹਜ ਗੱਲ ਗੁਰੂ ਅੱਗੇ ਕਰਨੀ ਚਾਹੀਦੀ ਜ਼ਰੂਰ। ਕਿਉਂਕਿ ਗੁਰੂ ਸਾਹਿਬ ਤੋਂ ਤਾਂ ਪਾਪ ਵੀ ਆਪਣਾ ਕੋਈ ਨਹੀਂ ਲੁਕਿਆ। ਬੰਦਾ ਬੰਦੇ ਤੋਂ ਸਾਧ ਸੰਗਤ ਕੋਈ ਪਰਦਾ ਕਰ ਸਕਦਾ, ਪਰਮੇਸ਼ਰ ਤੋਂ ਕੋਈ ਪਰਦਾ ਨਹੀਂ, ਕਿਉਂਕਿ ਉਹ ਤੇ ਬੈਠਾ ਉੱਥੇ ਹੈ ਜਿੱਥੋਂ ਫੁਰਨਾ ਉੱਠਦਾ, ਮੰਦਾ ਜਾਂ ਚੰਗਾ। ਫੁਰਨਿਆਂ ਵਾਲੇ ਥਾਂ ਤੇ ਸਾਧ ਸੰਗਤ ਉਹਦਾ ਨਿਵਾਸ, ਉਹਦਾ ਵਾਸਾ, ਇਸ ਕਰਕੇ ਉਹਦੇ ਤੋਂ ਕੀ ਪੜਦਾ। ਉਹਦੇ ਅੱਗੇ ਸਾਧ ਸੰਗਤ ਦਿਲ ਦੀ ਗੱਲ ਪ੍ਰਗਟ ਕਰ ਦੇਣੀ ਚਾਹੀਦੀ ਹੈ। ਇਹ ਇੱਕ ਮਹਾਰਾਜ ਨੇ ਮਰਿਆਦਾ ਬਣਾਈ। ਉਵੇਂ ਸਾਧ ਸੰਗਤ ਅਰਦਾਸ, ਮਹਾਰਾਜ ਦੇ ਬਚਨ ਆ ਵੀ ਅਰਦਾਸ ਜਿਹੜੀ ਹੈ ਇਹਦੇ ਕੋਈ ਬੋਲ ਨਹੀਂ ਸ਼ਿੰਗਾਰੇ ਹੋਏ, ਕੋਈ ਬਹੁਤਾ ਅਸਰ ਵਿਖਾਉਂਦੇ। ਉਹਦੇ ਕਹਿੰਦੇ ਨੇ ਬਸ ਹੱਥ ਜੋੜ ਕੇ ਸਾਧ ਸੰਗਤ ਬੰਦਾ ਖੜ ਜਾਵੇ, ਕੁਝ ਵੀ ਨਾ ਮੂੰਹੋਂ ਕਹੇ, ਗੁਰੂ ਸਾਹਿਬ ਜਾਣਦੇ ਹੀ ਆ ਵੀ ਇਹਦੇ ਅੰਦਰ ਕੀ ਹੈ। ਪਰ ਫਿਰ ਵੀ ਇੱਕ ਮਰਿਆਦਾ ਉਹ ਗੁਰੂ ਸਾਹਿਬ ਨੇ ਬਣਾ ਦਿੱਤੀ, ਅਰਦਾਸ ਜ਼ਰੂਰ ਕਰਨੀ ਚਾਹੀਦੀ ਗੁਰੂ ਦੇ ਚਰਨਾਂ 'ਚ, ਅਰਦਾਸ ਦੀ ਮਰਿਆਦਾ ਗੁਰੂ ਸਾਹਿਬ ਦੇ ਸਮੇਂ ਤੋਂ। ਸੁਖਦਾਤਾ ਭੈ ਭੰਜਨੋ ਤੇ ਸਿਆਗਿਆ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ। ਬਹੁਤ ਬਹੁਤ ਵਖਾਣੀ ਹੈ, ਉੱਚੋ ਉੱਚਾ ਥਾਓ, ਸਭ ਰੱਬ ਦੇ ਪਿਆਰਿਆਂ ਨੇ ਉਹਨੂੰ ਬਹੁਤਾ ਬਹੁਤਾ ਆਖਿਆ। ਉਹਦਾ ਥਾਂ ਸਤਸੰਗਤ ਰੂਪੀ ਤੇ ਸਰੂਪ ਰੂਪੀ ਉੱਚੇ ਤੋਂ ਉੱਚਾ ਹੈ। ਉਹਦੇ ਤਖ਼ਤ ਤੋਂ ਉੱਪਰ ਕੋਈ ਕਿਸੇ ਦਾ ਤਖ਼ਤ ਨਹੀਂ ਹੈ, ਕਿਉਂਕਿ ਨਿਸ਼ਚਲ ਤਖ਼ਤ ਸਾਧ ਸੰਗਤ ਸਿਰਫ ਇੱਕ ਹੀ ਹੈ, ਪਰਮਾਤਮਾ ਦਾ। ਉਹ ਵੀ ਉਹਦੇ ਆਪਣੇ ਸਰੂਪ ਦਾ ਤਖ਼ਤ, ਬਾਕੀ ਤਖ਼ਤ ਸਾਧ ਸੰਗਤ ਬਣਦੇ ਢਹਿੰਦੇ ਰਹਿੰਦੇ ਆ, ਬਾਕੀ ਤਖ਼ਤਾਂ ਦੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ, ਬਾਕੀ ਤਖ਼ਤਾਂ ਦੇ ਸਾਧ ਸੰਗਤ ਲੜਾਈ ਝਗੜੇ ਚੱਲਣੇ, ਪਰ ਇੱਕ ਨਿਸ਼ਚਲ ਤਖ਼ਤ ਸੱਚਾ ਤੁਦ ਤਖ਼ਤ, ਇੱਕ ਉਹਦਾ ਸਰੂਪ ਰੂਪੀ ਤਖ਼ਤ ਹੀ ਸੱਚਾ ਹੈ, ਉਹ ਸਾਰਿਆਂ ਤੋਂ ਉੱਚਾ। ਵਰਨਾ ਚਿਹਨਾ ਬਾਹਰਾ, ਕੀਮਤ ਕਹਿ ਨਾ ਸਕਾਓ। ਉਹ ਸਾਧ ਸੰਗਤ 18 ਵਰਨਾ ਤੋਂ ਵੀ ਬਾਹਰ ਆ ਤੇ ਚਿਹਨ ਚੱਕਰ ਤੋਂ ਵੀ ਬਾਹਰ ਆਈ ਹੈ। ਚਿਹਨ ਚੱਕਰ ਯਾਰ ਵਰਨ ਜਾਤ ਯਾਰ ਪਾਤ ਨਹਿਨ ਜਿਹ, ਵਰਨਾ ਚਿਹਨਾ ਬਾਹਰਾ, ਕੀਮਤ ਕਹਿ ਨਾ ਸਕਾਓ। ਉਸ ਪਰਮਾਤਮਾ ਦੇ ਸਾਧ ਸੰਗਤ ਕਿਣਕਾ ਮਾਤਰ ਨਾਮ ਦੀ ਕੋਈ ਕੀਮਤ ਕਹਿ ਕੇ ਨਹੀਂ ਦੱਸ ਸਕਦਾ। ਨਾਨਕ ਕੋਪਰਾ ਮਾਇਆ ਕਰ, ਸੱਚ ਦੇਵ ਹੋ ਆਪਣਾ ਨਾਓ। ਮਾਇਆ ਕਹਿੰਦੇ ਨੇ ਸਾਧ ਸੰਗਤ ਜੀ ਕਿਰਪਾ ਨੂੰ, ਮਹਾਰਾਜ ਸਾਡੇ ਉੱਤੇ ਕਿਰਪਾ ਕਰੋ। ਨਾਨਕ ਕਹੋ ਪ੍ਰਭ ਮਾਇਆ ਕਰ, ਮਹਾਰਾਜ ਇਹ ਕਿਰਪਾ ਸਾਡੇ ਤੇ ਕਰ ਦਿਓ। ਸੱਚ ਦੇਵ ਹੋ ਆਪਣਾ ਨਾਓ, ਤੁਸੀਂ ਆਪਣਾ ਨਾਂ ਸਾਨੂੰ ਦਿਓ, ਕਿਉਂਕਿ ਤੁਸੀਂ ਸੱਚ ਸਰੂਪ ਜੇ। ਸੱਚ ਦਾ ਕਿਣਕਾ ਸਾਡੇ ਅੰਦਰ ਵੱਸ ਜਾਵੇਗਾ ਤੇ ਫਿਰ ਸਾਧ ਸੰਗਤ ਅਸੀਂ ਵੀ ਮੁਕਤੀ ਹੈ, ਫਿਰ ਕੋਈ ਲੇਖਾ ਨਹੀਂ ਪੁੱਛ ਸਕਦਾ। ਇਸ ਕਰਕੇ ਜਾਚਕ ਨਾਮ ਜਾਚੈ ਜਾਚੈ, ਪਰਮੇਸ਼ਰ ਤੋਂ ਨਾਮ ਸਾਧ ਸੰਗਤ ਮੰਗਣਾ ਚਾਹੀਦਾ। ਸੱਚ ਦੇਵ ਹੋ ਆਪਣਾ ਨਾਮ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ। ਮਹਾਰਾਜ ਵਿਸਰੋ ਨਾ ਤੁਸੀਂ, ਐਸੀ ਸਾਡੇ ਤੇ ਕਿਰਪਾ ਕਰ ਦਿਓ, ਨਾਮ ਦੀ ਦਾਤ ਬਖਸ਼ ਦਿਓ। ਇਹਦੇ ਵੀ ਸਾਧ ਸੰਗਤ ਬੜੇ ਡੂੰਘੇ ਅਰਥ ਵਿਦਵਾਨਾਂ ਨੇ ਕੀਤੇ। ਵਿਸਰ ਨਾਹੀ ਦਾ ਆਪਾਂ ਰੋਜ਼ ਪੜ੍ਹਦੇ ਹਾਂ ਤੇ ਵੇਖਣ ਨੂੰ ਬੜੀ ਸਰਲ ਲੱਗਦੀ ਹੈ ਪੰਕਤੀ ਆਪਾਂ ਨੂੰ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਕਿਹੜਾ ਨਾਮ ਮਹਾਰਾਜ ਆਪਾਂ ਨੂੰ ਦੇਣ ਤੇ ਸਾਧ ਸੰਗਤ ਫਿਰ ਵਿਸਰੇ ਨਾ, ਨਾਮ ਨਾ ਵਿਸਰੇ ਕਿ ਪਰਮੇਸ਼ਰ ਨਾ ਵਿਸਰੇ, ਜਾਂ ਕਿ ਆਪਣਾ ਸਰੂਪ ਨਾ ਵਿਸਰੇ, ਜਾਂ ਮਹਾਰਾਜ ਆਪਣਾ ਨਾਂ ਸਾਨੂੰ ਦੇ ਦਿਓ ਤੇ ਸਾਨੂੰ ਮੁੜ ਕੇ ਉਹ ਨਾ ਭੁੱਲੇ ਜਿਹੜਾ ਪਰਮੇਸ਼ਰ ਦਾ ਨਾਂ। ਉਹ ਸਿੱਖ ਜਿਵੇਂ ਮਹਾਰਾਜ ਨੇ ਆਖਿਆ ਸਿੱਖ ਮੇਰਾ ਹੀ ਰੂਪ ਹੈ, ਮਹਾਰਾਜ ਨੇ ਆਪਣਾ ਸਰੂਪ ਸਿੱਖ ਨੂੰ ਦੇ ਦਿੱਤਾ, ਇਸੇ ਤਰ੍ਹਾਂ ਮਹਾਰਾਜ ਆਪਣਾ ਨਾਂ ਸਿੱਖ ਨੂੰ ਦੇ ਦੇਣ, ਭਾਈ ਤੇਰਾ ਕੀ ਨਾਂ। ਆਪਣਾ ਨਾਂ ਤਾਂ ਪਰਮੇਸ਼ਰ ਦਾ ਹੈਗਾ ਹੀ ਹੈ, ਭਾਈ ਜਿਵੇਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਹੈ, ਇਸੇ ਤਰ੍ਹਾਂ ਪਰਮੇਸ਼ਰ ਦਾ ਨਾਂ ਵਾਹਿਗੁਰੂ। ਪਰ ਉਹ ਆਪਣਾ ਨਾਂ ਸਿੱਖ ਨੂੰ ਦੇ ਦੇਣ ਵੀ ਤੇਰਾ ਨਾਂ ਇਹ ਨਹੀਂ ਜਿਹੜਾ ਘਰਦਿਆਂ ਨੇ ਰੱਖਿਆ, ਅੱਜ ਤੋਂ ਬਾਅਦ ਤੇਰਾ ਨਾਂ ਉਹ ਜਿਹੜਾ ਮੈਂ ਤੈਨੂੰ ਦਿੱਤਾ। ਅਸਲ ਵਿੱਚ ਉਸ ਨਾਮ ਦੀ ਸਾਧ ਸੰਗਤ ਇਹ ਗੱਲ ਹੈ। ਅਖਰੀ ਅਰਥ ਵੀ ਆਪਾਂ ਲਈਏ, ਮਹਾਰਾਜ ਤੁਸੀਂ ਆਪਣਾ ਨਾਮ ਸਾਨੂੰ ਬਖਸ਼ੋ, ਵਾਹਿਗੁਰੂ ਵਾਹਿਗੁਰੂ ਕਰਨ ਦੀ ਬਲ ਬਖਸ਼ ਦਿਓ, ਸਮਰੱਥਾ ਬਖਸ਼ ਦਿਓ, ਇਹ ਵਾਹਿਗੁਰੂ ਨਾਮ ਸਾਨੂੰ ਕਦੀ ਭੁੱਲੇ ਨਾ। ਪਰ ਅਖੀਰ ਗੱਲ ਉੱਥੇ ਹੀ ਆਵੇਗੀ, ਵਾਹਿਗੁਰੂ ਵਾਹਿਗੁਰੂ ਕਰਦਿਆਂ ਸਾਧ ਸੰਗਤ ਆਪਣੇ ਨਿੱਜ ਸਰੂਪ ਦੀ ਪਛਾਣ ਆ ਜਾਣੀ ਤੇ ਫਿਰ ਉਹ ਨਾਂ ਨਾ ਭੁੱਲੇ ਜਿਹੜਾ ਸਾਨੂੰ ਅੰਦਰੋਂ ਲੱਭਾ। ਬਾਹਰਲਾ ਅੰਦਰਲਾ ਇੱਕੋ ਹੀ ਹੈ, ਪਰ ਦੇਣਾ ਗੁਰੂ ਨੇ ਕਿਰਪਾ ਕਰਕੇ। ਮਹਾਰਾਜ ਰਹਿਮਤ ਕਰਨ, ਸ਼ਬਦ ਦੀ ਸਮਾਪਤੀ ਹੈ। ਬਹੁਤ ਸਾਰੀਆਂ ਭੁੱਲਾਂ ਗੁਰੂ ਸਾਹਿਬ ਦੇ ਬਚਨਾਂ ਦੀ ਵਿਚਾਰ ਕਰਦਿਆਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਸੰਗਤ ਖਿਮਾ ਬਖਸ਼ੇ ਜੀ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।